ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਇਆਲ। ਇਹ ਥੋੜੀ ਉਥਾਨਕ ਹੈ ਇਸ ਪ੍ਰਕਾਰ ਹੈ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਿੱਖ ਨੂੰ ਗੁਰਤਾ ਗੱਦੀ ਦੇ ਉੱਤੇ ਬਿਠਾਉਣ ਲਈ ਪ੍ਰੀਖਿਆ ਲੈਣ ਦਾ ਸੰਕਲਪ ਕਰ ਲਿਆ ਵੀ ਕਿਸੇ ਇੱਕ ਸਿੱਖ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰੀਏ। ਵੈਸੇ ਤਾਂ ਪਤਾ ਹੀ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਲਹਿਣਾ ਜੀ ਨੇ ਗੱਦੀ 'ਤੇ ਬੈਠਣਾ ਹੈ, ਪਰ ਫਿਰ ਵੀ ਸਤਿਗੁਰੂ ਕਹਿੰਦੇ ਜੇ ਮੈਂ ਵੈਸੇ ਹੀ ਬਿਠਾ ਦਿੱਤਾ ਫਿਰ ਹਰੇਕ ਨੇ ਕਹਿਣ ਲੈ ਮੈਂ ਵੀ ਇੰਨੇ ਚਿਰ ਦਾ ਰਹਿੰਦਾ ਮੈਨੂੰ ਬਿਠਾਉਂਦੇ, ਦੂਜਾ ਕੋਈ ਮੈਨੂੰ ਨਹੀਂ ਬਿਠਾਇਆ। ਸਤਿਗੁਰੂ ਕਹਿੰਦੇ ਪਰਖ ਲੈ ਲਈਏ। ਪਰਖ ਲੈਣ ਨਾਲ ਸਾਰੇ ਪਤਾ ਲੱਗ ਜਾਂਦਾ ਕਿਹੜਾ ਬੰਦਾ ਕਿੰਨੇ ਕੁ ਪਾਣੀ 'ਚ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਲੰਗਰ ਚੱਲਦਾ ਸੀ ਦੋ ਵਕਤ, ਬੜਾ ਸੋਹਣਾ ਖਾਣ ਪੀਣ ਦੀਆਂ ਲੱਡੂ ਜਲੇਬੀਆਂ ਮਖਾਣੇ ਕਿੰਨੀਆਂ ਚੀਜ਼ਾਂ ਸੁੰਦਰ ਸੁੰਦਰ ਖਾਣ ਵਾਲੀਆਂ, ਖੀਰਾਂ ਕੜਾਹ ਪੂੜੀਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੋ ਆਹ ਸਾਰੀਆਂ ਚੀਜ਼ਾਂ ਬੰਦ ਕਰ ਦਿਓ, ਸਿਰਫ ਦਾਲ ਰੋਟੀ ਰੱਖੋ। ਜਦੋਂ ਦਾਲ ਰੋਟੀ ਕੀਤੀ ਉਹ ਜਿਹੜਾ ਬਹੁਤਾ ਇਕੱਠ ਸੀ ਉਹ ਘੱਟ ਗਿਆ। ਬਹੁਤੇ ਲੋਕ ਤਾਂ ਸਿਰਫ ਖਾਣ ਪੀਣ ਵਾਸਤੇ ਆਉਂਦੇ ਹੁੰਦੇ ਨੇ, ਥੱਲੇ ਲਿਖਿਆ ਵੀ ਜਾਂਦਾ ਵਿਸ਼ੇਸ਼ ਨੋਟ ਜਲੇਬੀਆਂ ਵਰਤਣਗੀਆਂ ਫਿਰ ਲੋਕ ਜ਼ਿਆਦਾ ਆਉਂਦੇ, ਖੀਰ ਵਰਤੇਗੀ ਫਿਰ ਹੋਰ ਜ਼ਿਆਦਾ ਆਉਂਦੇ ਨੇ, ਆਹ ਵਰਤੇਗਾ ਆਹ ਵਰਤੇਗਾ। ਕਿਤੇ ਲਿਖਿਆ ਹੁੰਦਾ ਇੱਥੇ ਪਨੀਰ ਦੇ ਪਕੌੜੇ ਚਾਹ ਵਰਤੇਗੀ ਫਿਰ ਹੋਰ ਜੋ ਲੋਕ ਭਜਦੇ ਨੇ, ਜੇ ਕੁਛ ਵੀ ਨਾ ਹੋਵੇ ਸਿਮਰਨ ਕਰਾਇਆ ਜਾਵੇਗਾ ਫਿਰ ਪੰਜ ਕੁ ਬੰਦੇ ਹੀ ਹੁੰਦੇ ਨੇ, ਉਹ ਸਿਮਰਨ ਵਾਲੇ ਥੋੜ੍ਹੇ ਹੀ ਹੁੰਦੇ ਨੇ। ਮਹਾਰਾਜ ਕਹਿਣ ਲੱਗੇ ਬੰਦ ਕਰ ਦਿਓ ਇਹ। ਕਹਿੰਦੇ ਦੋ ਵਕਤ ਸਿਰਫ ਦਾਲ ਰੋਟੀ ਮਿਲੇਗੀ, ਦੌੜ ਗਏ ਕਈ। ਫਿਰ ਸਤਿਗੁਰੂ ਕਹਿੰਦੇ ਜੀ ਰੋਟੀ ਖਾਣੀ ਹੈ ਉਹ ਉੱਥੇ ਚਲੋ ਖੇਤ 'ਚ ਹਲ ਵਾਹੋ, ਵਿਹਲੇ ਬਹਿ ਕੇ ਇੱਥੇ ਰੋਟੀਆਂ ਨਹੀਂ ਖਾਣੀਆਂ। ਹੁਣ ਕਈਆਂ ਨੇ ਹਲ ਨਹੀਂ ਸੀ ਵਾਹੇ ਉਹ ਦੌੜ ਗਏ ਉੱਥੋਂ, ਇਹ ਤਾਂ ਔਖਾ ਹੀ ਕੰਮ ਹੈ ਹੁਣ ਕਿਹੜਾ ਹਲ ਵਾਹੇ ਜੀ ਉੱਥੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਲੰਗਰ ਜਿਹੜਾ ਇੱਕ ਦਿਨ ਛੱਡ ਕੇ ਮਿਲੂਗਾ, ਬਸ ਅੱਜ ਰੋਟੀ ਮਿਲੀ ਫਿਰ ਕੱਲ੍ਹ ਨੂੰ ਮਿਲਣੀ ਆ, ਫਿਰ ਹੋਰ ਦੌੜ ਗਏ ਉੱਥੋਂ, ਇਹ ਤਾਂ ਜੀ ਹੁਣ ਪੁੱਠਾ ਕੰਮ ਸ਼ੁਰੂ ਹੋ ਗਿਆ। ਹੁਣ ਜਦੋਂ ਖੇਤੀ ਪੱਕ ਗਈ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਚਲੋ ਵਾਢੀਆਂ ਕਰੋ। ਵਾਢੀਆਂ ਕਰਵਾਉਣ ਲੱਗ ਗਏ, ਆ ਕਣਕ ਕੱਢੋ। ਉਸ ਵਕਤ ਸਤਿਗੁਰੂ ਮਹਾਰਾਜ ਕੋਲੋਂ ਫਿਰ ਸਤਿਗੁਰੂ ਕਹਿੰਦੇ ਚਲੋ ਇਉਂ ਕਰੋ ਆ ਬੋਹੜ ਜਿੰਨੇ ਲੱਗੇ ਇਹਨੂੰ ਅੱਗ ਲਾ ਦਿਓ। ਪਰਖ ਲੈਣ ਵੇਲੇ ਸਤਿਗੁਰੂ ਉਹ ਗੱਲ ਕਰਨਗੇ ਜਿਹੜੀ ਗੱਲ ਨਾ ਹੀ ਕਰਨੀ ਹੋਵੇ। ਇਹ ਸੁਣ ਕੇ ਕਈ ਸਿੱਖ ਘਬਰਾ ਗਏ, ਬਰਦਾਸ਼ਤ ਨਾ ਕਰ ਸਕੇ, ਲਓ ਪਹਿਲਾਂ ਇੰਨੀ ਮਿਹਨਤ ਕੀਤੀ 6 ਮਹੀਨੇ ਹੁਣ ਅੱਗ ਲਵਾਉਣਗੇ ਐਂ ਕਰਨਗੇ ਕੋਈ ਗੜਬੜ ਲੱਗਦੀ ਹੈ ਫਲਾਨਾ ਟਿਮਕਾ ਕਰਕੇ। ਪਰ ਇੱਕ ਉਹ ਸੀ ਜਿਹੜੇ ਪੱਕੇ ਖੜੇ ਨੇ ਪੱਕੇ ਆਗਿਆਕਾਰੀ, ਉਹਨਾਂ ਨੇ ਤਾਂ ਬਸ ਹੁਕਮ ਮੰਨਣਾ ਹੈ ਜਿਵੇਂ ਹੁਕਮ, ਸਾਰੇ ਹੁਕਮ ਮੰਨਣ ਵਾਲੇ ਹੀ ਰਹਿ ਗਏ ਬਾਕੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਇੱਕ ਰੂਪ ਜਿਹਾ ਬਣਾ ਲਿਆ ਆਪਣਾ, ਲੱਕ ਨਾਲ ਛੁਰਾ ਜਿਹਾ ਬੰਨ ਲਿਆ ਇੱਕ, ਤੋ ਕੂਕਰ ਕੂਕਰੀਆਂ ਨਾਲ ਲੈ ਲਏ, ਭਿਆਨਕ ਰੂਪ ਧਾਰ ਕੇ ਤੁਰ ਪਏ। ਕਈ ਸਿੱਖ ਗੁਰੂ ਦੇ ਮਹਾਰਾਜ ਦੇ ਦੇਖ ਕਰਕੇ ਸਵਾਂਗ ਨੂੰ ਆਪਣੇ ਪਿੰਡ ਆ ਗਏ, ਕਹਿੰਦੇ ਬਈ ਉੱਥੇ ਨਹੀਂ ਹੁਣ ਰਹਿਣਾ ਅਸੀਂ। ਮਹਾਰਾਜ ਦਾ ਇੱਕ ਡੰਡਾ ਜਿਹਾ ਹੱਥ 'ਚ ਫੜ ਲਿਆ, ਜਿਹੜਾ ਆ ਕੇ ਮੱਥਾ ਟੇਕਦਾ ਉਹਦੇ ਡੰਡਾ ਮਾਰਦੇ ਨੇ ਜ਼ੋਰ ਦੀ, ਕੌਣ ਹੈ ਤੂੰ, ਤੁਹਾਡਾ ਸਿੱਖ ਹੈ, ਇੱਥੇ ਕੀ ਲੈਣ ਆਇਆ, ਦੌੜ ਜਾ। ਕਾਫੀ ਝਿੜਕਾਂ ਝੰਬੀਆਂ, ਸਾਰੇ ਜਣੇ ਡਰ ਗਏ। ਉਸ ਵਕਤ ਜਦੋਂ ਮਹਾਰਾਜ ਨੇ ਸਾਰੀ ਪਰਖ ਲਈ ਸੀ, ਲੈਂਦਿਆਂ ਲੈਂਦਿਆਂ ਨੋਟਾਂ ਦੀ ਵਰਖਾ, ਫਿਰ ਚਾਂਦੀ ਦੀ ਵਰਖਾ, ਫਿਰ ਸੋਨੇ ਦੀ ਵਰਖਾ ਵੀ ਕੀਤੀ, ਸੋਨਾ ਚੁੱਕ ਕੇ ਦੌੜ ਗਏ, ਫਿਰ ਹੀਰੇ ਮੋਤੀ ਜਵਾਹਰਾਤ ਅਖੀਰ ਉਹ ਵੀ ਚੁੱਕ ਕੇ ਦੌੜ ਗਏ। ਤਿੰਨ ਜਾਣੇ ਰਹਿ ਗਏ, ਬਾਬਾ ਬੁੱਢਾ ਜੀ, ਭਾਈ ਭਗੀਰਥ ਅਤੇ ਬਾਬਾ ਲਹਿਣਾ ਜੀ। ਜਦ ਜੰਗਲ 'ਚ ਜਾ ਕੇ ਕਿਹਾ, ਉੱਥੇ ਮੁਰਦਾ ਪਿਆ, ਚਿੱਟਾ ਕੱਪੜਾ ਪਾਇਆ ਉੱਪਰ, ਕਹਿੰਦੇ ਤੂੰ ਕੌਣ ਆ, ਮੈਂ ਜੀ ਸਿੱਖ, ਖਾ ਮੁਰਦਾ। ਬਾਬਾ ਬੁੱਢਾ ਜੀ ਕਹਿੰਦੇ ਜਦੋਂ ਮਹਾਰਾਜ ਦੇ ਐਸੇ ਨੇਤਰ ਦੇਖੇ ਤੇਜ ਪ੍ਰਤਾਪ ਵਾਲੇ, ਬਾਬਾ ਜੀ ਆਪਣੇ ਜੀਵਨ 'ਚ ਐਸਾ ਲਿਖਾਉਂਦੇ, 6ਵੇਂ ਪਾਤਸ਼ਾਹ ਨੂੰ ਦੱਸਿਆ, ਕਹਿੰਦੇ ਮਹਾਰਾਜ ਉਹ ਪ੍ਰਤਾਪ ਪਤਾ ਨਹੀਂ ਕੈਸਾ ਚੱਲ ਹੀ ਨਹੀਂ ਹੋਇਆ, ਅਸੀਂ ਤਾਂ ਕੰਬ ਕੇ ਮੈਂ ਅਤੇ ਭਾਈ ਭਗੀਰਥ ਝਾੜੀਆਂ ਉਹ ਲਿਜਾਗ ਰੁਕੇ, ਰਹਿ ਗਏ ਬਾਬਾ ਲਹਿਣਾ ਜੀ। ਛਾਂਟ ਛਾਂਟ ਕੇ ਛਾਂਟ ਛਾਂਟ ਕੇ ਇੱਕ ਨਿਕਲਿਆ ਵਿੱਚ, ਕਹਿੰਦੇ ਖਾ ਮੁਰਦਾ। ਉਹ ਮੁਰਦੇ ਦੁਆਲੇ ਕਹਿੰਦੇ ਘੁੰਮਣ ਲੱਗ ਗਏ ਸੀ, ਦੇਖੀਏ ਮੁਰਦਾ ਕਿੱਦਾਂ ਖਾਣਾ। ਕਹਿੰਦੇ ਜੀ ਖਾਂਦਾ ਨਹੀਂ ਬਈ। ਕਹਿੰਦੇ ਮਹਾਰਾਜ ਹੁਕਮ ਨਹੀਂ ਹੋਇਆ ਪੈਰਾਂ ਵੱਲੋਂ ਖਾਣਾ ਕਿ ਸਿਰ ਵੱਲੋਂ ਖਾਣਾ। ਸਤਿਗੁਰੂ ਕਹਿੰਦੇ ਪੈਰਾਂ ਵੱਲੋਂ ਖਾ। ਜਦੋਂ ਕੱਪੜਾ ਚੱਕਿਆ ਉੱਥੇ ਕੜਾਹ ਪ੍ਰਸ਼ਾਦ ਪਿਆ, ਜਦੋਂ ਉਹ ਵੀ ਅਲੋਪ ਹੋ ਗਿਆ ਸਾਰਾ ਹੀ, ਮਹਾਰਾਜ ਹੱਸ ਕੇ ਗਲ ਨਾਲ ਲਾ ਲਿਆ, ਕਹਿੰਦੇ ਬਸ ਆਹੀ ਕਰਨਾ ਸੀ, ਤੈਨੂੰ ਚੁਣਨਾ ਹੀ ਸੀ ਸਾਰਿਆਂ ਚੋਂ। ਉੱਦਾਂ ਤਾਂ ਪਤਾ ਹੀ ਸੀਗਾ ਧੁਰਾਂ ਤੋਂ ਤੁਹਾਡੇ ਮਸਤਕ 'ਤੇ ਹੀ ਗੁਰਤਾ ਗੱਦੀ ਹੈ। ਪਰ ਫਿਰ ਲੋਕ ਕਹਿਣਗੇ ਬਾਬਾ ਬੁੱਢਾ ਵੀ ਕਹੇਗਾ ਮੈਂ ਕਿਹੜਾ ਘੱਟ ਹਾਂ, ਭਗੀਰਥ ਵੀ ਕਹੇਗਾ ਮੈਂ ਇੰਨੀ ਦੇਰ ਦਾ ਨਾਲ ਹੈ। ਕਹਿੰਦੇ ਪਰਖ ਪਰਖ ਕੇ ਅਸੀਂ ਤੈਨੂੰ ਇੱਕ ਨੂੰ ਚੁਣਿਆ, ਚੁਣਦੇ ਚੁਣਦੇ ਦਸਵੇਂ ਸਰੂਪ 'ਚ ਪੰਜ ਚੁਣੇ ਨੇ, ਆਓ ਲਿਆਓ ਵੀ ਸਿਰ ਦਿਓ ਆਪਣਾ। ਅਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰਾ ਸ਼ਬਦ ਜਦੋਂ ਸਤਿਗੁਰੂ ਮਹਾਰਾਜ ਨੇ ਸ਼ਬਦ ਰੂਪ ਵਿੱਚ ਸਭ ਕੁਝ ਵਰਣਨ ਕੀਤਾ ਕਿ ਅਸੀਂ ਕੀ ਕੀਤਾ, ਔਰ ਇਹਦਾ ਅੰਤਰੀ ਭਾਵ ਵੀ ਦੇਣਗੇ, ਏਕ ਸਵਾਨ ਦੋਏ ਸਵਾਨੀ ਨਾਲ, ਇਹ ਸ਼ਬਦ ਹੁਣ ਬਦਲ ਦਿੱਤਾ, ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਵਿੱਚ ਕਰ ਦਿੱਤਾ, ਚੌਥੇ ਘਰ ਸੁਰਤਾਰ 'ਚ ਗਾਉਣਾ। ਇਸ ਤਰ੍ਹਾਂ ਪਹਿਲਾਂ ਸੀ ਤਿੰਨ ਤਾਲਾ, ਹੁਣ ਘਰ ਚੌਥੇ ਵਿੱਚ ਗਾਉਣਾ ਇਸ ਸ਼ਬਦ ਨੂੰ। ਇੱਕ ਘਰ ਬਾਰਵਾਂ ਹੁੰਦਾ, ਉਹ 'ਚ ਬਾਰਾਂ ਮਾਤਰਾ ਹੁੰਦੀਆਂ ਨੇ, ਇਹ ਘਰ ਚੌਥਾ ਵਿੱਚ ਗਿਆਰਾਂ ਮਾਤਰਾ ਹੋ ਜਾਂਦੀਆਂ ਨੇ, ਇਹ ਫਰਕ ਥੋੜ੍ਹਾ ਜਿਹਾ ਹੀ ਹੁੰਦਾ। ਏਕ ਸਵਾਨ ਦੋਏ ਸਵਾਨੀ ਨਾਲ, ਇੱਕ ਕੂਕਰ ਅਤੇ ਦੋ ਕੂਕਰੀਆਂ ਨਾਲ ਲੈ ਲਿੱਤੀਆਂ, ਭਾਵ ਆਪਾਂ ਥੋੜ੍ਹਾ ਜਿਹਾ ਅੱਖਰ ਮਾੜਾ ਨਹੀਂ ਬੋਲਣਾ, ਬੋਲ ਤਾਂ ਹੈ ਕੂਕਰ ਭਾਵ ਕੁੱਤਾ, ਪਰ ਉਹ ਜਚਦਾ ਨਹੀਂ। ਇਸ ਕਰਕੇ ਬਾਣੀ ਅੰਦਰ ਆਇਆ ਨਾ, ਹਮ ਕੂਕਰ ਤੇਰਾ ਦਰਬਾਰ ਭੌਂਕਾ ਆਗਿਆ ਬਦਨ ਪਸਾਰ। ਤੋ ਇੱਕ ਕੂਕਰ ਅਤੇ ਨਾਲ ਕੂਕਰੀ ਲੈ ਲਿੱਤੀ, ਭਲਕੇ ਭੌਂਕੈ ਸਦਾ ਬਿਆਲ। ਜਿਸ ਵੇਲੇ ਬਿਆਲ ਪਾਉਣ ਦੇ ਚੱਲਣ ਨਾਲ ਦਰਖਤਾਂ ਦੇ ਪੱਤੇ ਹਿਲਦੇ ਨੇ, ਤਾਂ ਉਸ ਵਕਤ ਉਹਨਾਂ ਦੇ ਸ਼ਬਦ ਦੇ ਹੋਣ ਨਾਲ ਉਹ ਕੂਕਰ ਕੂਕਰੀਆਂ ਭੌਂਕਦੇ ਨੇ ਸਵੇਰੇ ਸਵੇਰੇ ਹਮੇਸ਼ਾ। ਕੂੜ ਛੁਰਾ ਮੁੱਠਾ ਮੁਰਦਾਰ, ਇੱਕ ਝੂਠਾ ਜਿਹਾ ਛੁਰਾ ਐਵੇਂ ਲੱਕੜ ਜੀ ਦਾ ਛੁਰਾ ਨਾਲ ਲੈ ਲਿਆ ਦਿਖਾਵੇ ਮਾਤਰ, ਜੋ ਮੁਰਦਾਰ ਮਰੇ ਹੋਏ ਨੂੰ ਵੀ ਨਹੀਂ ਮੁੱਠਾ ਤੋਂ ਭਾਵ ਕੱਟ ਸਕਦਾ, ਉਈ ਲੈ ਲਿਆ ਇੱਕ ਦਿਖਾਵੇ ਮਾਤਰ। ਸਾਂਗ ਜਿਹਾ ਇੱਕ ਬਣਾਉਣਾ ਸੀ ਦੂਜੇ ਨੂੰ ਡਰਾਉਣ ਲਈ ਭਜਾਉਣ ਲਈ, ਧਾਨਕ ਰੂਪ ਰਹਾ ਕਰਤਾਰ, ਕਰਤਾਰ ਰੂਪ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦੀ ਪ੍ਰੀਖਿਆ ਲੈਣ ਵਾਸਤੇ ਇਸ ਵਜ੍ਹਾ ਨਾਲ ਧਾਨਕ ਤੋਂ ਭਾਵ ਭਿਆਨਕ ਰੂਪ ਵਿੱਚ ਰਹਿਣਾ ਕੀਤਾ ਮਹਾਰਾਜ ਨੇ। ਸੋ ਇਸ ਤਰ੍ਹਾਂ ਫਿਰ ਅੱਗੇ ਜਾ ਕੇ ਕੀਤੀ, ਹੁਣ ਵਰਖਾ ਕੀਤੀ ਪੈਸਿਆਂ ਦੀ, ਪੈਸੇ ਚੁੱਕ ਕੇ ਲੈ ਗਏ ਨੋਟਾਂ ਦੀ, ਸੋਨੇ ਚਾਂਦੀ ਦੀ, ਹੀਰੇ ਮੋਤਿਆਂ ਦੀ, ਹੋਰ ਸਭ ਲੈ ਗਏ। ਉਸ ਵਕਤ ਫਿਰ ਬਾਬਾ ਲਹਿਣਾ ਜੀ ਦੀ ਜਦੋਂ ਪਰਖ ਲਈ, ਬਾਬਾ ਜੀ ਇਕੱਲੇ ਹੀ ਸਾਹਮਣੇ ਆਏ ਬਸ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਨਾ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਫਿਰ ਮਨ ਨਾ ਡਲਾਵੇ। ਕਹਿੰਦੇ ਇਸ ਤਰੀਕੇ ਨਾਲ, ਕਹਿੰਦੇ ਨੇ ਇਸ ਸ਼ਬਦ ਵਿੱਚ ਕਲਯੁੱਗ ਦੀ ਦਸ਼ਾ ਵੀ ਵਰਣਨ ਕੀਤੀ ਹੋਈ ਹੈ, ਕਿਉਂਕਿ ਇਹਨਾਂ ਨੂੰ ਅੰਤਰੀ ਭਾਵਾਂ ਨੂੰ ਆਪਾਂ ਸਿੱਧਾ ਪਹਿਲਾਂ ਵੀ ਸੁਣਾ ਸਕਦੇ ਹਾਂ, ਪਰ ਹਰ ਸ਼ਬਦ ਦੇ ਬਣਨ ਦਾ ਇੱਕ ਕਾਰਨ ਹੁੰਦਾ, ਔਰ ਕਾਰਨ ਜਿਹੜਾ ਹੁੰਦਾ ਉਸ ਕਾਰਨ ਨੂੰ ਲੈ ਕੇ ਪਹਿਲਾਂ ਆਪਾਂ ਉਹਦਾ ਵਿਚਾਰ ਕਰਦੇ ਹਾਂ। ਇੱਕ ਕਾਰਨ ਉਹ ਨੇ ਜਿਹੜੇ ਅੰਤਰਜਾਮਤਾ ਨਾਲ ਮਹਾਰਾਜ ਦਸਵੇਂ ਪਾਤਸ਼ਾਹ ਨੇ ਸਾਰੇ ਲਿਖਵਾਏ ਨੇ, ਸਭ ਕੁਛ ਕਥਾ ਆਪ ਕੀਤੀ, ਦੱਸਿਆ ਕਿ ਸ਼ਬਦ ਕਦੋਂ ਉਚਾਰਨ ਕੀਤਾ। ਇੱਕ ਉਹ ਨੇ ਜਿਹੜੇ ਪੜ੍ਹਿਆ ਲਿਖਿਆ ਦੀ ਬੋਲੀ ਵਿੱਚ ਅਰਥ ਹੁੰਦੇ ਨੇ, ਉਹਨਾਂ ਦਾ ਜਿੰਨਾ ਕੁ ਹੁੰਦਾ ਆਪਣਾ ਬੁੱਧੀ ਉਹਦੇ ਅਨੁਸਾਰ ਅੰਤਰੀ ਭਾਵ ਹੀ ਕਰਦੇ ਨੇ। ਏਕ ਸਵਾਨ ਦੋਏ ਸਵਾਨੀ ਨਾਲ, ਕਹਿੰਦੇ ਜੀਵ ਦੇ ਨਾਲ ਇੱਕ ਲੋਭ ਰੂਪ ਸਵਾਨ ਹੈ, ਹੁਣ ਜੀਵ ਦੀ ਅਵਸਥਾ ਕਥਨ ਕਰਦੇ ਨੇ। ਦੋ ਆਸਾ ਤੇ ਤ੍ਰਿਸ਼ਨਾ ਰੂਪ ਕੂਕਰੀਆਂ ਨਾਲ ਹਨ, ਦਵੈਸ਼ ਰੂਪੀ ਕੂਕਰੀ ਨਾਲ ਹੈ, ਭਲਕੇ ਭੌਂਕ ਹੈ ਸਦਾ ਬਿਆਲ। ਕਹਿੰਦੇ ਲੋਭ ਰੂਪ ਕੂਕਰ ਤੇ ਆਸਾ ਤ੍ਰਿਸ਼ਨਾ ਰੂਪ ਕੂਕਰੀਆਂ ਜਿਹੜੀਆਂ ਨੇ ਉਹ ਪਦਾਰਥਾਂ ਵਾਸਤੇ ਭਲਕੇ ਸਵੇਰੇ ਸਵੇਰੇ ਹਮੇਸ਼ਾ ਹੀ ਜਿਹੜੀ ਕੂਕਰੀ ਵਾਂਗੂ ਭੌਂਕਦੀਆਂ ਨੇ ਕਿ ਸਾਨੂੰ ਆਹ ਚੀਜ਼ ਮਿਲੇ, ਸਾਨੂੰ ਆਹ ਪਦਾਰਥ ਨਹੀਂ ਮਿਲਿਆ। ਇਹ ਪਦਾਰਥਾਂ ਵਾਸਤੇ ਲੋਭ ਕਰਕੇ ਬੰਦਾ ਹਮੇਸ਼ਾ ਵਾਸਤੇ ਲੋਭ ਰੂਪ ਕੂਕਰੇ ਦੇ ਅੰਦਰ ਬੋਲਦਾ ਹੀ ਰਹਿੰਦਾ, ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ। ਦਿਨ ਦੇ ਉਦੇ ਹੋਣ ਦੇ ਨਾਲ ਅਤੇ ਵਾਸ਼ਨਾ ਦੇ ਅਨੁਸਾਰ ਹੀ ਅੰਦਰੋਂ ਆਸਾ ਅਤੇ ਤ੍ਰਿਸ਼ਨਾ ਬੋਲਦੀਆਂ ਨੇ। ਆਸਾ ਹੁੰਦੀ ਲੰਬੇ ਸਮੇਂ ਤੋਂ ਲੈ ਕੇ ਆਸਾ ਲਾ ਕੇ ਰੱਖੀ, ਇੰਨੇ ਸਾਲਾਂ ਨੂੰ ਇੰਨੇ ਬਣਨਗੇ, ਇੰਨੇ ਸਾਲਾਂ ਨੂੰ ਆਹ ਬਣ ਜਾਏਗਾ। ਤ੍ਰਿਸ਼ਨਾ ਉਹ ਹੁੰਦੀ ਕਿ ਜੋੜ ਲਿਆ, ਫਿਰ ਹੋਰ ਜੋੜ ਲਿਆ, ਫਿਰ ਹੋਰ ਜੋੜ ਲਿਆ, ਸਵਾਸ ਵੀ ਨਿਕਲ ਗਏ ਪਰ ਤ੍ਰਿਸ਼ਨਾ ਨਾ ਮਰੀ। ਕੂੜ ਛੁਰਾ ਮੁੱਠਾ ਮੁਰਦਾਰ, ਝੂਠ ਰੂਪ ਛੁਰਾ ਮਨ ਰੂਪ ਹੱਥ ਵਿੱਚ ਫੜਿਆ ਹੋਇਆ, ਜਿਹੜੇ ਲੋਕਾਂ ਨੂੰ ਮੁੱਠਾ ਭਾਵ ਠੱਗ ਕੇ ਖਾਣਾ ਇਹੋ ਮੁਰਦਾਰ ਹੈ, ਮੋਏ ਹੋਏ ਪਸ਼ੂ ਨੂੰ ਖਾਣ ਤੋਂ ਤੁਲਾ ਉਹ ਲੋਕਾਂ ਨੂੰ ਠੱਗ ਕੇ ਕੂੜ ਬੋਲ ਮੁਰਦਾਰ ਖਾਏ। ਧਾਨਕ ਰੂਪ ਰਹਾ ਕਰਤਾਰ, ਕਹਿੰਦੇ ਕਰਤਾਰ ਪਰਮਾਤਮਾ ਜਿਹੜਾ ਸੰਸਾਰੀ ਜੀਵ ਆਪ ਜੀ ਤੋਂ ਭੁੱਲ ਕੇ ਭਿਆਨਕ ਰੂਪ ਹੋ ਰਿਹਾ, ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ। ਕਹਿੰਦੇ ਮੈਂ ਹੰਗਤਾ ਮਮਤਾ ਵਿਸ਼ਿਸ਼ਟ ਜੀਵ ਪਤੀ ਪਰਮਾਤਮਾ ਦੀ ਪੰਧ ਜਿਹੜੀ ਹੁੰਦੀ ਸਿੱਖਿਆ ਨਹੀਂ ਲੈਂਦਾ, ਪਤੀ ਪਰਮਾਤਮਾ ਦੀ ਪ੍ਰਾਪਤੀ ਦੇ ਪੰਧ ਰਸਤੇ ਉੱਤੇ ਪੈਰ ਨਹੀਂ ਰੱਖਦਾ। ਤੇ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀਵ ਨੂੰ ਸਮਝਾ ਰਹੇ ਨੇ, ਹਉ ਬਿਗੜੈ ਰੂਪ ਰਹਾਂ ਬਿਕਰਾਲ। ਹੰਗਤਾ ਮਮਤਾ ਸਹਿਤ ਜਿਹੜੀ ਜੀਵ ਰੂਪ ਸਰੂਪ ਤੋਂ ਵਿਗੜਿਆ ਹੋਇਆ ਨਾ, ਬਿਕਰਾਲ ਭਿਆਨਕ ਹੋ ਰਿਹਾ ਇਹ ਜੀਵ ਜਿਹੜਾ, ਤੇਰਾ ਏਕ ਨਾਮ ਤਾਰੇ ਸੰਸਾਰ। ਬਸ ਇਹ ਵਾਹਿਗੁਰੂ ਤੇਰਾ ਇੱਕ ਨਾਮ ਹੀ ਆ ਜਿਹੜਾ ਜੀਵ ਨੂੰ ਸੰਸਾਰ ਸਮੁੰਦਰ ਤੋਂ ਤਾਰਦਾ, ਕਿਉਂਕਿ ਨਾਮ ਇਹਨਾਂ ਦੇ ਵਿੱਚੋਂ ਕੱਢ ਲੈਂਦਾ ਆਪਾਂ ਨੂੰ। ਇਹ ਜਿਹੜੀਆਂ ਆਸਾ ਤ੍ਰਿਸ਼ਨਾ ਸਾਡੇ ਮਨ ਦੇ ਅੰਦਰ ਚਿੰਬੜੀਆਂ ਹੋਈਆਂ ਨੇ, ਵਿਸ਼ੇ ਵਿਕਾਰ ਲੱਗੇ ਹੋਏ ਨੇ, ਪਹਿਲਾਂ ਤਾਂ ਕੁਛ ਵੀ ਨਹੀਂ ਹੁੰਦਾ। ਨਾਮ ਜਪਣ ਵਾਲੇ ਸ਼ੁਰੂ 'ਚ ਹੀ ਸੋਚਦੇ ਆ, ਬਾਣੀ ਪੜ੍ਹਨ ਵਾਲੇ ਸੋਚਦੇ ਆ, ਥੋੜ੍ਹੇ ਦਿਨ ਬਾਣੀ ਪੜ੍ਹਨਗੇ ਆ ਕੇ, ਮਨ ਤਾਂ ਮਨ ਨਹੀਂ ਟਿਕਦਾ, ਪਾਠ ਕਰਦੇ ਮਨ ਨਹੀਂ ਟਿਕਦਾ, ਮਨ ਟਿਕਾਉਣਾ ਬਹੁਤ ਸਾਲ ਲੱਗ ਜਾਂਦੇ ਨੇ। ਜਦ ਮਨ ਟਿਕਣਾ ਲਾਸਟ ਸਟੇਜ ਹੈ, ਜਿਸ ਦਿਨ ਮਨ ਟਿਕ ਕੇ ਉਸੇ ਟਾਈਮ ਹੀ ਦਰਸ਼ਨ ਹੋ ਜਾਣੇ ਆ, ਟਿਕਦਿਆਂ ਸਾਰੀ ਪ੍ਰਕਾਸ਼ ਹੋ ਜਾਂਦਾ। ਮਨ ਟਿਕਣ ਤੋਂ ਪਹਿਲਾਂ ਹੀ ਬਹੁਤ ਰੌਲਾ ਪੈਂਦਾ, ਬਾਣੀ ਪੜ੍ਹੀ ਜਾਓ, ਸਿਮਰਨ ਕਰੀ ਜਾਓ, ਲੱਗਦਾ ਕੁਛ ਨਹੀਂ ਹੋਣਾ ਕੁਛ ਨਹੀਂ ਹੋਣਾ। ਜਿਵੇਂ ਆਪਾਂ ਹਨੇਰੀ ਟਨਲ ਦੇ ਵਿੱਚ ਚਲੇ ਜਾਈਏ, ਉਹ ਹੋਵੇ 10 ਕਿਲੋਮੀਟਰ ਲੰਬੀ, ਉੱਥੇ ਤਾਂ ਬਹੁਤ ਡਰ ਲੱਗਦਾ, ਹਨੇਰਾ ਹੀ ਹਨੇਰਾ, ਤੁਰੇ ਜਾਓ ਬਈ ਤੁਰੇ ਜਾਓ, 2 ਕਿਲੋਮੀਟਰ ਆ ਗਏ ਬਹੁਤ ਘੁੱਪ ਹਨੇਰਾ, 3 ਕਿਲੋਮੀਟਰ, 4, 5, 6 ਘੁੱਪ ਹਨੇਰਾ ਹੀ ਚੱਲ ਰਿਹਾ, ਨਾ ਬੰਦਾ ਪਿੱਛੇ ਭੱਜਣ ਜੋਗਾ ਨਾ ਅੱਗੇ ਜਾਣ ਜੋਗਾ। ਜਦੋਂ 1/2 ਕਿਲੋਮੀਟਰ ਰਹਿ ਗਏ ਉਦੋਂ ਮਾੜਾ ਜਿਹਾ ਪ੍ਰਕਾਸ਼ ਜਿਹਾ ਦੇਖਦਾ, ਉਹ ਲੱਗਦਾ ਤਾਂ ਹੈ ਵੀ ਹੁਣ ਰਸਤਾ ਆਇਆ ਅੱਗੇ, ਹੋਰ ਬਾਹਰ ਗਿਆ, ਹੋਰ ਗਿਆ, ਫਿਰ ਬਾਹਰ ਨਿਕਲ ਗਿਆ, ਫਿਰ ਚਾਨਣੀ ਚਾਨਣ ਹੋ ਗਿਆ। ਇਸ ਤਰ੍ਹਾਂ ਭਗਤੀ ਦੀ ਟਨਲ ਵਿੱਚ ਜਦੋਂ ਪ੍ਰਵੇਸ਼ ਕਰਦੇ ਹਾਂ ਤਾਂ ਹਨੇਰਾ ਹੀ ਹਨੇਰਾ ਹੈ, ਪਹਿਲਾਂ ਤਾਂ ਡਰ ਲੱਗਦਾ, ਵਹਿਮ ਆਉਂਦਾ, ਭਰਮ ਹੁੰਦਾ, ਕਿੱਥੇ ਫਸ ਗਏ, ਕਿਹਨੇ ਫਸਾ ਤੇ, 100 ਗੱਲਾਂ ਹੁੰਦੀਆਂ ਨੇ। ਪਰ ਸਤਿਗੁਰੂ ਕਹਿੰਦੇ ਇਹ ਤਾਂ ਲੰਘਣੀ ਪੈਣੀ ਹੈ ਤੁਹਾਨੂੰ ਹਨੇਰੀ ਗੁਫਾ, ਜਦ ਤੱਕ ਅਭਿਆਸ ਨਹੀਂ ਕਰਦੇ, ਕਮਾਈ ਨਹੀਂ ਕਰਦੇ, ਉਦੋਂ ਤੱਕ ਉਹ ਪ੍ਰਕਾਸ਼ ਨੇ ਹੋਣਾ ਨਹੀਂ, ਬਹੁਤ ਮਿਹਨਤ ਕਰਨੀ ਪੈਂਦੀ ਹੈ, ਕਾਫੀ ਮਿਹਨਤ ਤੋਂ ਬਾਅਦ ਜਾ ਕੇ ਪ੍ਰਕਾਸ਼ ਹੁੰਦਾ। ਸੋ ਇਸ ਕਰਕੇ ਵੈਸੇ ਚੰਗਾ ਹੈ ਜਿਨ੍ਹਾਂ ਨੇ ਪ੍ਰਾਪਤੀ ਕਰਨੀ ਆ, ਕਈ ਵਾਰ ਆਪਾਂ ਉਹਨਾਂ ਲਈ ਉਪਦੇਸ਼ ਕਰਦੇ ਹਾਂ, ਕਈ ਵਾਰੀ ਮਾੜਾ ਮੋਟੇ ਲਈ ਕਰਦੇ ਹਾਂ ਕਿ ਜਿਵੇਂ ਭਗਤ ਜੀ ਨੇ ਕਿਹਾ ਇਹ ਘੜੀ ਆਧੀ ਘੜੀ ਆਧੀ ਹੂੰਫੋਂ ਨੂੰ ਯਾਦ, ਉਹ ਹੋਰ ਚੀਜ਼ ਹੁੰਦੀ ਹੈ, ਚਲੋ ਮਾੜਾ ਮੋਟਾ ਕਿਤੇ ਸੰਗਤ ਕਰ ਲਈ ਚੰਗੀ ਆ ਬਈ। ਪਰ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਉਹਦੇ ਤੋਂ ਕਾਫੀ ਮਿਹਨਤ ਦੀ ਲੋੜ ਪੈਂਦੀ ਹੈ। ਮੈਂ ਇਹਾ ਆਸ ਇਹੋ ਆਧਾਰ ਰਹਾਓ, ਮੈਨੂੰ ਇਸੇ ਨਾਮ ਜਪਣ ਦੀ ਆਸਾ ਲੱਗੀ ਹੈ, ਬਸ ਇਹੀ ਮੇਰਾ ਆਸਰਾ ਹੈ। ਕਿਉਂਕਿ ਜੀਵ ਦੀ ਹਾਲਤ ਦੱਸਦਿਆਂ ਸਤਿਗੁਰੂ ਕਹਿੰਦੇ ਨੇ ਮੁੱਖ ਨਿੰਦਾ ਅੱਖਾਂ ਦਿਨ ਰਾਤ, ਇਹ ਜੀਵ ਦਿਨ ਰਾਤ ਆਪਣੇ ਮੂੰਹ ਚੋਂ ਨਿੰਦਿਆ ਦੇ ਸ਼ਬਦ ਹੀ ਕਥਨ ਕਰਦਾ। ਜਦੋਂ ਦੇਖੋ ਨਿੰਦਿਆ ਬਹੁਤ ਕਰਦਾ, ਬਹੁਤ ਜ਼ਿਆਦਾ, ਥੋੜ੍ਹੀ ਨਹੀਂ ਕਰਦਾ, ਜਿਹੜੀ ਗੱਲ ਦੇਖੀ ਨਹੀਂ ਸੁਣੀ ਨਹੀਂ ਵੈਸੇ ਹੀ ਕਿਸੇ ਨੇ ਕਹਿਤੀ ਆ ਕੇ ਉੱਥੇ ਨਿੰਦਿਆ ਸ਼ੁਰੂ ਕਰ ਦਿੰਦਾ। ਨਿੰਦਾ ਦਾ ਫਾਇਦਾ ਹੁੰਦਾ ਜਿਹਦੀ ਹੁੰਦੀ ਹੈ, ਉਹਨੂੰ ਤਾਂ ਬਹੁਤ ਫਾਇਦਾ ਹੋ ਜਾਂਦਾ, ਪਰ ਜਿਹੜਾ ਕਰਦਾ ਉਹ ਸਾਰੀ ਗੰਦਗੀ ਖਾ ਜਾਂਦਾ। ਇਸ ਕਰਕੇ ਨਿੰਦਾ ਕਰਨ ਵਾਲੇ ਬਹੁਤ ਨੇ, ਆਪ ਜ਼ਿੰਦਗੀ 'ਚ ਬਹੁਤ ਦੇਖੇ, ਹੁਣ ਵੀ ਦੇਖ ਰਿਹਾ ਮੈਂ ਕਈਆਂ ਨੂੰ, ਉਹਨਾਂ ਨੂੰ ਕਿਸੇ ਅਸਲੀਅਤ ਦਾ ਹੀ ਨਹੀਂ ਪਤਾ ਹੁੰਦਾ, ਕੋਈ ਗੱਲ ਹੀ ਨਹੀਂ ਪਤਾ ਹੁੰਦੀ। ਜਦੋਂ ਉਹਨਾਂ ਨੂੰ ਮਿਲ ਕੇ ਗੱਲ ਦਾ ਸਾਰਾ ਨਿਰਣਾ ਕਰੀਦਾ, ਅੱਛਾ ਜੀ ਸਾਨੂੰ ਪਤਾ ਹੀ ਨਹੀਂ ਸੀ ਇਹਨਾਂ ਗੱਲਾਂ ਦਾ, ਅੱਛਾ ਜੀ ਐਂ ਗੱਲ ਹੈ, ਅਸੀਂ ਤਾਂ ਪਤਾ ਨਹੀਂ ਉਹ ਫਲਾਣੇ ਨੇ ਕਿਹਾ ਇਸ ਤਰ੍ਹਾਂ ਨੇ। ਆਪਾਂ ਨੂੰ ਕੀ ਲੋੜ ਹੈ ਕਿਸੇ ਦੀ ਗੰਦਗੀ ਖਾਣ ਦੀ, ਜਿੰਨਾ ਚਿਰ ਨਿੰਦਾ ਕਰਨੀ ਉਹਨਾਂ ਚਿਰ ਇੱਕ ਜਪਜੀ ਸਾਹਿਬ ਕਰ ਲਓ, 2 ਕਰ ਲਓ, 5 ਕਰ ਲਓ, ਜੇ ਕਹੀਏ ਪਾਠ ਕਰ ਲੈ, ਪਾਠ ਨੂੰ ਟਾਈਮ ਨਹੀਂ, ਨਿੰਦਾ ਨੂੰ 4 ਘੰਟੇ ਖੜਾ ਲਓ। ਕਿਸੇ ਨਿੰਦਾ ਕਰਨ ਲਈ ਤਾਂ ਸਾਰੇ ਜਾਣੇ ਹੀ ਤਿਆਰ ਹੁੰਦੇ ਨੇ, ਜਿੰਨੀ ਨਿੰਦਾ ਕਰਾਂਗੇ ਇਹਦੇ 'ਚ 2 ਨੁਕਸਾਨ ਹੁੰਦੇ ਨੇ, ਇੱਕ ਤਾਂ ਅਸੀਂ ਦੂਜੇ ਦੇ ਪਾਪ ਲੈਂਦੇ ਆਪਣੇ ਸਿਰ 'ਤੇ, ਇੱਕ ਜਿਹੜਾ ਆਪਣਾ ਨਿਤਨੇਮ ਕਰਦੇ ਹਾਂ ਇਹ ਉਹਦੇ ਕੋਲ ਚਲਿਆ ਜਾਂਦਾ ਜਿਹਦੀ ਆਪਾਂ ਨਿੰਦਾ ਕਰਦੇ ਹਾਂ, ਨਾ ਤਾਂ ਸਾਡੇ ਕੋਲ ਪੱਲੇ ਨਿਤਨੇਮ ਰਿਹਾ, ਨਾ ਸਿਮਰਨ ਰਿਹਾ, ਨਾ ਸੇਵਾ ਰਹੀ, ਤਾਂ ਉਲਟਾ ਉਹਦੀ ਸਾਰੀ ਗੰਦਗੀ ਸਾਡੇ ਕੋਲ ਆ ਗਈ, ਜਿੰਨੇ ਉਹਦੇ ਪਾਪ ਗੁਨਾਹ ਕੀਤੇ ਹੋਏ ਸੀ। ਉਹਦੇ ਨਾਲ ਕੀ ਹੁੰਦਾ, ਫਿਰ ਬੰਦਾ ਡਿੱਗ ਪੈਂਦਾ ਨਿੰਦਾ ਕਰਕੇ, ਬਾਅਦ ਵਿੱਚ ਪਛਤਾਉਂਦਾ। ਨਿੰਦਾ ਦਾ ਸ਼ਬਦ ਮਹਾਰਾਜ ਨੇ ਸ੍ਰੀ ਸੁਖਮਨੀ ਸਾਹਿਬ 13ਵੀਂ ਅਸ਼ਟਮੀ 'ਚ ਕਥਨ ਵੀ ਕੀਤਾ। ਇਸ ਕਰਕੇ ਜਿਹੜੀ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ, ਲੋਕੀ ਨਿੰਦਾ ਹੀ ਕਰੀ ਜਾਂਦੇ ਨੇ, ਹਰੇਕ ਦੀ ਨਿੰਦਾ ਕਰੀ ਜਾਂਦੇ ਨੇ, ਕਿਸੇ ਨੂੰ ਬਖਸ਼ਿਆ ਕਦੇ, ਬਖਸ਼ਦੇ ਹੀ ਨਹੀਂ ਹੈਗੇ, ਬਥੇਰਾ ਸਮਝਾਉਂਦੇ ਨਿੰਦਾ ਨਾ ਕਰੋ ਨਾ ਕਰੋ, ਜਦੋਂ ਬਿਲਕੁਲ ਡਿੱਗ ਪਏ ਨਾ ਥੱਲੇ, ਫਿਰ ਆਖਣਗੇ ਹੁਣ ਕੀ ਕਰੀਏ, ਹੁਣ ਕੀ ਕਰਨਾ, ਕੁਛ ਵੀ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਔਖਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾ ਹੈ। ਸਤਿਗੁਰੂ ਕਹਿੰਦੇ ਇਹਦੀ ਦਵਾਈ ਨਹੀਂ ਮੇਰੇ ਕੋਲ ਹੈਗੀ, ਸਾਰੀਆਂ ਦਵਾਈਆਂ ਕਰਕੇ ਦੇਖ ਲਈ ਨਿੰਦਕ ਦੀਆਂ। ਇਸ ਕਰਕੇ ਜਿਸ ਬੰਦੇ ਨੇ ਭਗਤੀ ਕਰਨੀ ਆ ਉਹ ਨਿੰਦਾ ਨਾ ਕਰੇ ਕਿਸੇ ਦੀ। ਜੇ ਨਿੰਦਾ ਕਰਦਾ ਤਾਂ ਉਹ ਭਗਤ ਨਹੀਂ ਹੈ, ਇਹ ਗੱਲ ਯਾਦ। ਨਿੰਦਾ ਅਤੇ ਭਗਤੀ ਦਾ ਕੋਈ ਮੇਲ ਹੀ ਨਹੀਂ ਆਪਸ ਵਿੱਚ। ਅਸੀਂ ਤਾਂ ਚੰਗੇ ਭਲੇ ਵਿੱਚ ਸਾਹਮਣੇ ਅੱਖਾਂ ਦੇ ਗਲਤੀ ਕਰਦਾ ਉਹਨੂੰ ਨਹੀਂ ਕੁਛ ਕਹਿੰਦੇ। ਮਹਾਤਮਾ ਜਨ ਕਹਿੰਦੇ ਕੋਈ ਨਹੀਂ ਪੜਦਾ ਢੱਕ ਲਓ। ਇਸ ਕਰਕੇ ਰੱਬ ਦੇ ਪੈਰ ਤਾਂ ਪੜਦੇ ਢੱਕਦੇ ਹੁੰਦੇ ਨੇ ਇੱਕ ਦੂਜੇ ਦੇ, ਨਿੰਦਾ ਨਹੀਂ ਕਰਦੇ ਹੁੰਦੇ। ਇਹ ਗੱਲ ਵੀ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਨੂੰ ਸਮਝਾਈ ਹੈ, ਸੰਤਾਂ ਮਹਾਤਮਾ ਨੂੰ। ਜੇ ਨਿੰਦਾ ਹੁੰਦੀ ਹੈ ਚੰਗੀ ਹੁੰਦੀ ਆ, ਕਹਿੰਦੇ ਉਹਦਾ ਨਿਤਨੇਮ ਤੇਰੇ ਕੋਲ ਆਜੂਗਾ ਆਪਣੇ ਆਪ ਹੀ, ਉਹਦੀ ਕੀਤੀ ਕਮਾਈ ਵੀ ਤੈਨੂੰ ਮਿਲਜੂ, ਤੇਰੀ ਸਾਰੀਆਂ ਗੱਲਾਂ ਉੱਥੇ ਜਿਹੜੀਆਂ ਗਲਤ ਮਲਤ ਆ ਉੱਥੇ ਚਲੀ ਜਾਣੀ, ਲੇਖਾ ਉਹਨੂੰ ਦੇਣਾ ਪੈਣਾ। ਇਸ ਕਰਕੇ ਇਸ ਗੱਲ ਤੋਂ ਰੱਬ ਦੇ ਪਿਆਰੇ ਹਮੇਸ਼ਾ ਸਾਵਧਾਨ ਰਹਿਣ, ਜਿਹੜੀ ਗੱਲ ਅੱਖ ਨਾਲ ਵੀ ਦੇਖੀ ਆ ਨਾ ਉਸ ਗੱਲ ਉੱਤੇ ਵੀ ਪਰਦਾ ਪਾਉਣਾ। ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ। ਕਹਿੰਦੇ ਦੇਖ ਕੇ ਵੀ ਚੁੱਪ ਕਰ ਜਾਓ। ਸੋ ਜਿਵੇਂ ਪਹਿਲੇ ਪਾਤਸ਼ਾਹ ਵੇਲੇ ਕੋਈ ਪਖੰਡੀ ਸਿੱਖ ਸੀ, ਕਿਸੇ ਸਿੱਖ ਦੇ ਘਰੇ ਜਾ ਵੜਿਆ, ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਆ। ਉਹ ਕਹਿੰਦੇ ਜੀ ਆਇਆਂ ਨੂੰ ਜੀ ਆਓ ਜੀ, ਰਾਤ ਸਮਾਇਆ। ਉਹ ਰਾਤ ਨੂੰ ਦੇਖਦਾ ਰਿਹਾ ਪਖੰਡੀ ਵੀ ਘਰ ਵਾਲੀ ਦੀ ਗਹਿਣੇ ਕਿੱਥੇ ਲਾਹ ਕੇ ਰੱਖਦੀ ਹੈ। ਰਾਤ ਤੜਕੇ 2 ਵਜੇ ਅੰਮ੍ਰਿਤ ਵੇਲੇ ਜੀ ਮੈਂ ਉੱਠਿਆ ਜੀ। ਉੱਠ ਕੇ ਉਹ ਸਿੰਘ ਹਲੇ ਵਿਚਾਰਾ ਬਾਹਰ ਨੂੰ ਗਿਆ ਸੀ, ਹੌਲੀ ਕਿਤੇ ਨੇ ਡੱਬਾ ਗਹਿਣੇ ਵਾਲਾ ਚੁੱਕਿਆ ਅਤੇ ਤੁਰਨ ਲੱਗਿਆ। ਅੱਗਿਓਂ ਦਰਵਾਜ਼ੇ 'ਚ ਉਹ ਆ ਗਿਆ ਘਰ ਵਾਲਾ ਸਿੰਘ, ਉਹ 'ਚ ਟਕਰਾ ਗਿਆ ਆਪਸ 'ਚ। ਉਹ ਡੱਬਾ ਗਹਿਣੇ ਵਾਲਾ ਥੱਲੇ ਡਿੱਗ ਪਿਆ। ਸਿੱਖ ਨੂੰ ਵੀ ਪਤਾ ਲੱਗ ਗਿਆ ਵੀ ਇਹ ਚੋਰ ਹੈ, ਮੇਰੇ ਘਰੇ ਪਖੰਡੀ ਆਇਆ। ਸਿੱਖ ਨੇ ਸੋਚਿਆ ਜੇ ਮੈਂ ਕਿਹਾ ਵੀ ਇਹਨੇ ਗਹਿਣੇ ਚੱਕੇ ਨੇ, ਲੋਕ ਕਹਿਣਗੇ ਤੂੰ ਤਾਂ ਸਿੱਖ ਜਾਣ ਕੇ ਠਹਿਰਾਇਆ ਸੀ, ਗੁਰੂ ਨਾਨਕ ਦੇ ਸਿੱਖ ਚੋਰ ਆ। ਉਹਨੇ ਸੋਚਿਆ ਮਹਾਰਾਜ ਦੀ ਬਦਨਾਮੀ ਹੋਊਗੀ। ਉਹਨੇ ਚੁੱਕ ਕੇ ਡੱਬਾ ਆਪਦੇ ਹੱਥੀਂ ਫੜਾ, ਤੁਹਾਡਾ ਜੀ ਡਿੱਗ ਪਿਆ ਸੀ, ਡੱਬਾ ਲਓ ਜੀ ਜਾਓ। ਜਦੋਂ ਕਾਫੀ ਸਮਾਂ ਉਹਦੇ ਘਰ ਵਾਲੇ ਨੇ ਵੀ ਕਿਹਾ ਉਹ ਲੈ ਗਿਆ ਲੈ ਗਿਆ, ਕਹਿੰਦੇ ਚੁੱਪ ਕਰ ਰਿਹਾ ਬਸ, ਮਹਾਰਾਜ ਦੀ ਬਦਨਾਮੀ ਹੈ। ਉਸ ਵਕਤ ਜਦੋਂ ਸਤਿਗੁਰੂ ਮਹਾਰਾਜ ਕੋਲ ਮਿਲਣ ਗਏ 1-2 ਮਹੀਨੇ ਗੁਰੂ ਨਾਨਕ ਸਾਹਿਬ ਕੋਲ, ਸਤਿਗੁਰੂ ਜੀ ਉੱਠ ਕੇ ਆਪ ਆ ਰਹੇ ਨੇ। ਆ ਕੇ ਸਿੱਖ ਨੂੰ ਗਲਵੱਕੜੀ 'ਚ ਲੈ ਲਿਆ, ਬੱਲੇ ਪਿਆਰਿਆ ਸਾਡੀ ਇੱਜ਼ਤ ਰੱਖੀ ਹੈ, ਤੂੰ ਇਹ ਨਹੀਂ ਦੇਖਿਆ ਕਿ ਸਾਡੇ ਗਹਿਣੇ ਚਲੇ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਇਸੇ ਪ੍ਰਕਾਰ ਸਿੱਖੀ ਦੀ ਲਾਜ ਰੱਖੀ ਹੈ। ਸਤਿਗੁਰੂ ਕਹਿੰਦੇ ਸਿੱਖ ਨੂੰ ਸਿੱਖ ਦਾ ਪਰਦਾ ਢੱਕਣਾ ਚਾਹੀਦਾ। ਰਹਿਤਨਾਮਿਆਂ ਦੇ ਵਿੱਚ ਮਹਾਰਾਜ ਨੇ ਇਸ ਗੱਲ 'ਤੇ ਬੜਾ ਜ਼ੋਰ ਦਿੱਤਾ। ਉਹ ਅੱਜ ਦੇਖੀ ਕਿ ਰਹਿਤਨਾਮੇ ਵਾਲੀ ਪੁਸਤਕ ਕਿੱਥੇ ਲੁਕਾਤੀ ਸਿੱਖਾਂ ਨੇ, ਪਤਾ ਨਹੀਂ ਕਿੱਥੇ ਦੱਬਤੀ ਥੱਲੇ ਹੀ, ਕਦੇ ਵੀ ਨਹੀਂ ਪੜ੍ਹੀ ਹੋਣੀ ਵੀ ਉਹਦੇ 'ਚ ਕਿੰਨਾ ਕੁਛ ਲਿਖਿਆ ਰਹਿਤਨਾਮੇ 'ਚ। ਤਾਂ ਸਤਿਗੁਰੂ ਨੇ, ਲੋਕ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਜਿਹੜੇ ਬੰਦੇ ਨਿੰਦਾ ਕਰਦੇ ਉਹ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਖੜ੍ਹੇ ਹੈ, ਉਹ ਕੋਈ ਨਹੀਂ ਮੰਨਦੇ ਮਹਾਰਾਜ ਨੂੰ। ਜਿਨ੍ਹਾਂ ਨੇ ਨਿੰਦਾ ਕਰਨੀ ਹੈ ਉਹ ਸਤਿਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਹੈਗੇ। ਇਸ ਕਰਕੇ ਮਹਾਰਾਜ ਕਹਿੰਦੇ ਨਿੰਦਾ ਬੰਦੇ ਦਾ ਕੰਮ ਹੀ, ਰਾਤ ਦਿਨ ਨਿੰਦਾ ਹੀ ਕਰੀ ਜਾਂਦਾ। ਪਰ ਘਰ ਜੋਹੀ ਨੀਚ ਸਨਾਤ, ਪੈਸੇ ਲੁੱਟਣ ਵਾਸਤੇ ਪਰਾਏ ਘਰਾਂ ਵੱਲ ਜੋਹੀ ਤੋਂ ਭਾਵ ਦੇਖਦਾ, ਪਰ ਘਰ ਪਰਾਈ ਇਸਤਰੀ ਵੱਲ ਬੁਰੀ ਨਿਗਾਹ ਨਾਲ ਦੇਖਦਾ ਰਹਿੰਦਾ। ਪਰ ਘਰ ਹੁੰਦਾ ਪਰਾਏ ਘਰ ਹੁੰਦੇ ਦੇਵੀ ਦੇਵਤਿਆਂ ਵੱਲ ਹੀ ਦੇਖਦਾ ਰਹਿੰਦਾ। ਇਸ ਕਰਕੇ ਨੀਚ ਅਤੇ ਸਨਾਤ ਹੁੰਦਾ, ਨੀਚ ਬਾਹਲਾ ਨੀਵਾਂ, ਸਨਾਤ ਭੂਤਾਂ ਪ੍ਰੇਤਾਂ ਦੀ ਇੱਕ ਜਾਤੀ ਹੁੰਦੀ। ਨਾਨਕ ਨਾਵੈ ਬਾਜ ਸਨਾਤ, ਰਹਿ ਰਾਸ ਵੀ ਆਪਾਂ ਪੜ੍ਹਦੇ ਹਾਂ, ਸਨਾਤ ਹੁੰਦੇ ਭੂਤ ਨਾ ਬਣ ਰਿਹਾ ਕਹਿੰਦੇ। ਕਾਮ ਕ੍ਰੋਧ ਤਨ ਵਸ ਹੈ ਚੰਡਾਲ, ਕਾਮ ਕ੍ਰੋਧ ਆਦਿਕ 5 ਚੰਡਾਲ ਹਮੇਸ਼ਾ ਇਹਦੇ ਕੋਲ ਹੀ ਵਸਦੇ ਨੇ। ਧਾਨਕ ਰੂਪ ਰਹਾ ਕਰਤਾਰ, ਕਹਿੰਦੇ ਹੇ ਵਾਹਿਗੁਰੂ ਇਹ ਸੰਸਾਰੀ ਜੀਵ ਆਪ ਤੋਂ ਭੁੱਲ ਕੇ ਭਿਆਨਕ ਰੂਪ ਧਾਰਨ ਕਰ ਰਿਹਾ ਬੜਾ। ਪਾਹੀ ਸੁਰਤ ਮਲੂਕੀ ਵੇਸ਼, ਔਂਠ ਗਵਾੜਾ ਠੱਗੀ ਦੇਸ਼, ਕਹਿੰਦੇ ਉੱਪਰਲਾ ਜਿਹੜਾ ਲਿਬਾਸ ਹੈ ਬੜਾ ਮਲੂਕੀ ਹੈ, ਸੁੰਦਰ। ਫਾਹੀ ਸੁਰਤ ਮਲੂਕੀ ਵੇਸ਼, ਮਲੂਕੀ ਵੇਸ਼ ਧਾਰਿਆ ਹੋਇਆ ਬੜਾ। ਫਾਹੀ ਸੁਰਤ, ਅੰਦਰੋਂ ਸੁਰਤ ਜਿਹੜੀ ਆ ਉਹ ਲੱਗੀ ਹੋਈ ਆ ਫਾਹੀ ਦੇ ਵਿੱਚ, ਫਾਣੇ ਵਾਲੀ। ਠੱਗੀ ਰੂਪ ਦੇਸ਼ ਵਿੱਚ ਵਸਣ ਕਰਕੇ ਜਿਸ ਦੇਸ਼ ਵਿੱਚ ਜਾਂਦਾ, ਔਂਠ ਗਵਾੜਾ ਠੱਗੀ ਦੇਸ਼, ਕਹਿੰਦੇ ਠੱਗੀ ਰੂਪ ਦੇਸ਼ 'ਚ ਵਸਣ ਕਰਕੇ ਮੈਂ ਜਿਹੜੇ ਦੇਸ਼ ਜਾਂਦਾ ਉੱਥੇ ਹੀ ਠੱਗੀਆਂ ਕਰਦਾ। ਇਹਦਾ ਕਾਰਨ ਹੈ ਕਿ ਹੰਗਤਾ ਮਮਤਾ ਦੇ ਸਹਿਤ ਹਾਂ ਮੈਂ ਜੀਵ ਜਿਹੜਾ ਮੈਂ ਵੱਡਾ ਠੱਗ ਬਣ ਰਿਹਾ ਕਹਿੰਦੇ। ਫਾਹੀ ਸੁਰਤ ਮਲੂਕੀ ਵੇਸ, ਜਦੋਂ ਮਹਾਰਾਜ ਹਰਿਦੁਆਰ ਵੀ ਗਏ ਸੀ ਇੱਕ ਵਾਰੀ, ਉੱਥੇ ਵੀ ਸਤਿਗੁਰੂ ਨੇ ਇਹ ਉਚਾਰਨ ਕੀਤਾ ਭਾਈ ਮਰਦਾਨੇ ਨੂੰ, ਕਹਿੰਦੇ ਮਹਾਰਾਜ ਉਹ ਸਾਹਮਣੇ ਕਿਸ਼ਤੀ 'ਚ ਬੈਠਾ, ਦੇਖੋ ਬੰਦਾ ਬੜਾ ਭਗਤ ਲੋਕ ਹੈ, ਕੋਈ ਪਾਠ ਕਰ ਰਿਹਾ, ਪਤਾ ਨਹੀਂ ਕੋਈ ਧਾਰਮਿਕ ਗ੍ਰੰਥ ਪੜ੍ਹ ਰਿਹਾ। ਮਹਾਰਾਜ ਕਹਿੰਦੇ ਤੂੰ ਉਹਦੇ ਵੱਲ ਦੇਖੀ ਜਾ, ਮੈਂ ਬੈਠਾ। ਦੇਖਦਿਆਂ ਦੇਖਦਿਆਂ ਇੱਕਦਮ ਉਹ ਬੰਦੇ ਨੇ ਕੁੰਡੀ ਪਾਈ ਹੋਈ ਸੀ ਮੱਛੀ ਫੜਨ ਲਈ, ਇੱਕਦਮ ਫੜਕ ਕਰਕੇ ਤੂੰ ਮੱਛੀ ਮਾਰੀ, ਉਹਨੇ ਵਿੱਚ ਲਿਆ ਕੇ ਕਿਸ਼ਤੀ ਸਿੱਟੀ। ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਇਹ ਤਾਂ ਅਜੀਬ ਜਿਹੀ ਗੱਲ ਦੇਖੀ, ਉੱਥੇ ਤਾਂ ਪਾਠ ਕਰਦਾ ਨਾਲੇ ਮੱਛੀ ਨੂੰ ਕੁੰਡੀ ਲਾਈ ਹੋਈ। ਮਹਾਰਾਜ ਕਹਿੰਦੇ ਫਾਹੀ ਸੁਰਤ ਮਲੂਕੀ ਵੇਸ, ਸੁੰਦਰ ਵੇਸ ਬਣਾ ਕੇ ਲੋਕ ਫਾਹੀ ਵੱਲ ਸੁਰਤੀ ਲਾ ਕੇ ਬੈਠੇ, ਕਦੋਂ ਦਾਲ ਆ ਦਿਆਂ, ਬਗਲੇ ਵਾਲੀ ਬਿਰਤੀ ਲਾ ਕੇ ਬੈਠੇ, ਇੱਕ ਲੱਤ ਦੇ ਭਾਰ ਖੜਦੇ ਨੇ। ਖਰਾ ਸਿਆਣਾ ਬਹੁਤਾ ਭਾਰ, ਇਹ ਜੀਵ ਜਿੰਨਾ ਚੰਗਾ ਸਿਆਣਾ ਹੁੰਦਾ ਉਨਾ ਬਹੁਤਾ ਪਾਪਾਂ ਦਾ ਭਾਰ ਜਿਹੜਾ ਬਹੁਤ ਚੱਕਦਾ ਆਪਣੇ ਆਪ ਦੇ ਉੱਪਰ, ਕਿਉਂਕਿ ਝੂਠੀਆਂ ਗਵਾਹੀਆਂ ਦੇ ਕੇ ਸਿਆਣੇ ਆਦਮੀ ਦਿੰਦੇ ਨੇ ਝੂਠੀਆਂ ਗਵਾਹੀਆਂ, ਹੋਰ ਕਈ ਪ੍ਰਕਾਰ ਦੀਆਂ ਗੱਲਾਂ। ਜਿੰਨਾ ਆਪਣੇ ਆਪ ਨੂੰ ਸਿਆਣਾ ਮੰਨਦਾ, ਬਹੁਤਾ ਚਤਰ ਮੰਨਦਾ, ਓਨਾ ਹੀ ਔਖਾ ਹੁੰਦਾ। ਧਾਨਕ ਰੂਪ ਰਹਾ ਕਰਤਾਰ, ਹੇ ਵਾਹਿਗੁਰੂ ਇਹ ਸੰਸਾਰੀ ਜੀਵ ਆਪ ਤੋਂ ਭੁੱਲ ਕੇ ਭਿਆਨਕ ਰੂਪ ਧਾਰਨ ਕਰੀ ਫਿਰਦਾ ਜੀ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਤੋਂ ਭਾਵ ਹੰਗਤਾ ਮਮਤਾ ਸਹਿਤ ਜਿਹੜਾ ਜੀਵ ਹੈ ਨਾ, ਇਹਨੇ ਵਾਹਿਗੁਰੂ ਦੇ ਕੀਤੇ ਹੋਏ ਉਪਕਾਰ ਨੂੰ ਜਾਣਿਆ ਹੀ ਨਹੀਂ, ਇਸ ਕਰਕੇ ਇਹ ਹਰਾਮ ਦੀਆਂ ਖਾ ਰਿਹਾ। ਕਹਿੰਦੇ ਹਰਾਮ ਖੋਰ ਬਣ ਗਿਆ। ਹਾਂ ਕਿਆ ਮੋਹ ਦੇਸਾਂ ਦੁਸ਼ਟ ਚੋਰ, ਹੰਗਤਾ ਮਮਤਾ ਦੇ ਸਹਿਜ ਜਿਹੜਾ ਦੁਸ਼ਟ ਜੀਵ ਹੈ, ਨਾਮ ਤੋਂ ਬੇਮੁਖ ਹੋਣ ਕਰਕੇ ਇਹ ਚੋਰ ਹੈ। ਨਾਮ ਦੁਰਾਏ ਚੱਲੇ ਸੇ ਚੋਰ, ਸਤਿਗੁਰੂ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਚੋਰ ਕਿਹਾ ਜਿਹੜਾ ਨਾਮ ਨਹੀਂ ਜਪਦਾ। ਤੇ ਤਸਕਰ ਜੋ ਨਾਮ ਨਾ ਲੇਵੈ ਵਾਸਾ ਕੋਟ ਪੰਚਾਸਾ, ਕਹਿੰਦੇ ਉਹ ਧਰਤੀ ਦਾ 50 ਕਰੋੜਵਾਂ ਹਿੱਸਾ ਇੱਕ, ਜਿੱਥੇ ਤਾਂਬੇ ਦੀ ਧਰਤੀ ਹੈ ਹਿੰਦੁਸਤਾਨ ਦੇ ਨਕਸ਼ੇ 'ਚ ਥੱਲੇ ਜੇ ਜਾ ਕੇ ਆਏ, ਉੱਥੇ ਪਥਰੀਲੀ ਇੱਕ ਧਰਤੀ ਹੈ ਜਿੱਥੇ ਵੱਡੇ ਵੱਡੇ ਸੱਪ ਰਹਿੰਦੇ ਨੇ, ਉਹ ਸਿਰਫ ਮਿੱਟੀ ਹੋਈ ਖਾਂਦੇ ਨੇ ਬਸ, ਉੱਥੇ ਖਾਣ ਨੂੰ ਹੋਰ ਖੁਰਾਕ ਨਹੀਂ ਕੋਈ। ਉਹ ਹੈ ਵਾਸਾ ਕੋਟ ਪੰਚਾਸਾ, ਜਿਹੜੇ ਲੋਕ ਨਾਮ ਨੂੰ ਭੁਲਾ ਦਿੰਦੇ ਨੇ, ਕਹਿੰਦੇ ਉਹਨਾਂ ਨੂੰ ਵੱਡੇ ਵੱਡੇ ਸੱਪ ਬਣਾ ਕੇ ਉੱਥੇ ਛੱਡ ਦਿੰਦੇ, ਮਿੱਟੀ ਖਾਈ ਜਾ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਜਿਹੜੇ ਸੰਸਾਰ ਦੇ ਲੋਕ ਨੇ ਨਾਮ ਨੂੰ ਛੱਡ ਦਿੰਦੇ ਨੇ, ਲੋਕ ਛਿਪ ਕੇ ਪਾਪ ਕਰਮਾਂ ਨੂੰ ਕਰਦੇ ਨੇ, ਇਸ ਕਰਕੇ ਚੋਰ ਨੇ। ਅੱਗੇ ਪ੍ਰਲੋਕ ਵਿੱਚ ਜਾ ਕੇ ਕਹਿੰਦੇ ਕਿਆ ਮੂੰਹ ਦੇਸਾਂ, ਕੀ ਮੂੰਹ ਦਿਖਾਏਗਾ ਅੱਗੇ ਜਾ ਕੇ। ਨਾਨਕ ਨੀਚ ਕਹਿ ਵਿਚਾਰ, ਨਾਨਕ ਤੇ ਥੋੜ੍ਹਾ ਜਿਹਾ ਰੁਕ ਕੇ ਨੀਚ ਕਹਿ ਵਿਚਾਰ, ਇਹ ਅੱਖਰ ਜਿਵੇਂ ਗੁਰਦੇਵ ਮਾਤਾ ਵਾਲਾ ਸ਼ਬਦ ਪੜ੍ਹਿਆ ਸੀ, ਉੱਥੇ ਲਿਖਿਆ ਗੁਰਦੇਵ ਪਤਿਤ ਵਿਤ ਕਰਾ, ਹੁਣ ਇਕੱਠਾ ਨਹੀਂ ਕਰਨਾ ਗੁਰਦੇਵ ਪਤਿਤ ਵਿਤ ਕਰਾ, ਕਿਉਂਕਿ ਗੁਰਦੇਵ ਨੂੰ ਪਤਿਤ ਅੱਖਰ ਨਹੀਂ ਜੋੜਨਾ। ਜਿੱਥੇ ਵੀ ਆ ਜੇ ਨੀਚ ਅੱਖਰ, ਮਹਾਰਾਜ ਨੇ ਤਾਂ ਆਪਣੇ ਨਾਲ ਹੀ ਜੋੜ ਲੈਣਾ ਨਿਮਰਤਾ ਕਰਕੇ, ਪਰ ਅਸੀਂ ਅਲੱਗ ਕਰ ਦੇਣਾ ਥੋੜ੍ਹਾ ਜਿਹਾ। ਨਾਨਕ ਨੀਚ ਕਹਿ ਵਿਚਾਰ, ਇਹ ਸ਼ਬਦ ਵਿੱਚ ਮਹਾਰਾਜ ਕਹਿੰਦੇ ਸੀ ਨੀਚ ਲੋਕਾਂ ਦੇ ਵਿਚਾਰ ਕਹੇ ਨੇ, ਵੀ ਨੀਚ ਲੋਕ ਐਸੇ ਹੁੰਦੇ ਨੇ। ਧਾਨਕ ਰੂਪ ਰਹਾ ਕਰਤਾਰ, ਸੰਸਾਰੀ ਜੀਵ ਆਪ ਜੀ ਤੋਂ ਭੁੱਲ ਕੇ ਧਾਨਕ ਰੂਪ ਭਿਆਨਕ ਰੂਪ ਧਾਰ ਕਰ ਰਹੇ ਨੇ। ਮਹਾਰਾਜ ਕਿਰਪਾ ਕਰੋ, ਸੰਸਾਰੀ ਜੀਵਾਂ ਨੂੰ ਆਪਣੇ ਵੱਲ ਲਾਓ, ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਕਿਉਂ ਸਤਿਗੁਰੂ ਮਹਾਰਾਜ ਨੇ 3 ਸ਼ਬਦਾਂ ਦੇ ਰਾਹੀਂ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ, ਸਤਿਗੁਰੂ ਦੀ ਮਿਹਰ ਹੋਈ ਹੈ। ਤੋ ਕਈ ਸ਼ਬਦਾਂ ਦੀਆਂ ਥਾਨਕਾਵਾਂ ਨੇ, ਉਹ ਜਿਹੜੀਆਂ ਸੰਪਰਦਾਵਾਂ ਦੇ ਵਿੱਚ ਹੀ ਚੱਲਦੀਆਂ ਨੇ, ਸ਼ੁਰੂ ਤੋਂ ਲੈ ਕਰਕੇ ਜਿਵੇਂ ਪਹਿਲਿਆਂ ਮਹਾਂਪੁਰਖਾਂ ਨੇ ਸੁਣਾਈ, ਫਿਰ ਉਦੋਂ ਪਹਿਲਿਆਂ ਨੇ ਸੁਣਾਈ, ਫਿਰ ਉਸ ਤੋਂ ਪਹਿਲਿਆਂ ਨੇ ਉਹਨਾਂ ਤੋਂ ਸੁਣੀ। ਇਹਨੂੰ ਕਹਿੰਦੇ ਸੀਨੇ ਬਸੀਨੇ ਚਲੀ ਆਉਣੀ ਚੀਜ਼, ਪਿੱਛੇ ਤੋਂ ਲੈ ਕੇ ਚਲੀ ਆ ਰਹੀ ਹੈ, ਪਿੱਛੇ ਤੋਂ ਲੈ ਕੇ ਚਲੀ ਆ ਰਹੀ ਚੀਜ਼ ਨੂੰ ਅਸੀਂ ਵੀ ਅੱਗੇ ਉਸੇ ਪ੍ਰਕਾਰ ਸੁਣਾਈ ਜਾ ਰਹੇ ਹਾਂ। ਮੰਨਦੇ ਹਾਂ ਕਿ ਜ਼ਮਾਨਾ ਬਦਲ ਗਿਆ, ਪੜ੍ਹੇ ਲਿਖੇ ਲੋਕ ਹੋ ਕੇ ਅੱਜ ਕੱਲ੍ਹ ਦੀ ਦੁਨੀਆ ਬਹੁਤ ਸਾਰੀਆਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੀ, ਅਤੇ ਜਿਹੜੇ ਜ਼ਿਆਦਾ ਬੁੱਧੀਮਾਨ ਨੇ ਉਹ ਇਹਨਾਂ ਚੀਜ਼ਾਂ ਨੂੰ ਮੰਨਦੇ ਵੀ ਨਹੀਂ ਹਨ। ਤੋ ਅਸੀਂ ਵੀ ਕਈ ਵਾਰ ਐਸੀਆਂ ਚੀਜ਼ਾਂ ਨੂੰ ਸਮਝਦੇ ਹਾਂ, ਪਰ ਸਮਝਦੇ ਹੋਏ ਵੀ ਅਸੀਂ ਕਹਿੰਦੇ ਜਿਹੜੀ ਸੀਨੇ ਵਸੀਨੇ ਚੀਜ਼ ਚਲੀ ਆ ਰਹੀ, ਵੱਡਿਆਂ ਦੀ ਕੀਤੀ ਹੋਈ ਜਿਹੜੀ ਸੁਣਾਈ ਹੋਈ ਚੀਜ਼ ਆ, ਉਹਨੂੰ ਅਸੀਂ ਕੱਟਦੇ ਨਹੀਂ ਹਾਂ, ਸੁਣਾਉਂਦੇ ਉਸੇ ਪ੍ਰਕਾਰ ਹੀ ਹਾਂ, ਪਰ ਇਹ ਨਾਲ ਕਿ ਅੰਤਰੀਵ ਭਾਵ ਵੀ ਨਾਲ ਨਾਲ ਦੇਖਦੇ ਹਾਂ। ਇਸ ਕਰਕੇ ਜਿਹੜੀ ਚੀਜ਼ ਸ਼ੁਰੂ ਤੋਂ ਲੈ ਕੇ ਸੁਣੀ ਹੈ, ਅਕਸਰ ਉਹਨਾਂ ਨੇ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਤੋਂ ਸੁਣੀ ਹੋਣੀ ਹੈ, ਉਹਨਾਂ ਨੇ ਅੱਗੇ 10ਵੇਂ ਪਾਤਸ਼ਾਹ ਤੋਂ ਸੁਣੀ ਹੈ, ਅਤੇ ਇਸ ਕਰਕੇ ਅਸੀਂ ਉਹ ਚੀਜ਼ ਨੂੰ ਹਿਲਾਉਣਾ ਨਹੀਂ, ਉੱਥੋਂ ਚੀਜ਼ ਉੱਥੇ ਹੀ ਰਹੇਗੀ, ਪਰ ਉਹਦੇ ਗਿਆਨ 'ਚ ਵਾਧਾ ਠੀਕ ਹੈ, ਸਿੱਖ ਹੁਣ ਪੜ੍ਹ ਕੇ ਅੱਗੇ ਤੋਂ ਅੱਗੇ ਹੋਰ ਪਰ ਉਹ ਇੰਨਾ ਜ਼ਿਆਦਾ ਪੜ ਗਏ ਕਿ ਗਾਹਾਂ ਹੀ ਲੰਘ ਗਏ, ਕੜ੍ਹ ਗਏ। ਜੇਤਾ ਪੜ੍ਹਿਆ ਤੇਤਾ ਕੜ੍ਹਿਆ ਹੋ ਗਿਆ, ਕਿਉਂਕਿ ਉਹ ਹੁਣ ਜਿਹੜੇ ਆਮ ਲੋਕ ਨੇ ਉਹ ਗੁਰਬਾਣੀ ਤੋਂ ਧਿਆਨ ਤੋੜ ਕੇ ਲਗਾ ਮਾਤਰਾ ਬਿੰਦੀਆਂ ਟਿੱਪੀਆਂ 'ਚ ਫਸਾ ਲਿਆ, ਬਸ ਬੰਦੇ ਇੱਥੇ ਜੋਗੇ ਰਹਿ ਗਿਆ। ਸੋ ਸਾਡਾ ਨਿਸ਼ਾਨਾ ਗੁਰਬਾਣੀ ਦੇ ਵਿੱਚੋਂ ਮੂਲ ਰੂਪ 'ਚ ਕੀ ਲੈ ਕੇ ਸਿੱਖਿਆ ਨੂੰ ਗ੍ਰਹਿਣ ਕਰਦੇ ਹੋਏ ਵੀ ਜੋ ਗੁਰਬਾਣੀ 'ਚ ਕਿਹਾ ਉਹਨੂੰ ਕਮਾਉਣਾ ਹੈ, ਨਾ ਕਿ ਇੱਧਰ ਉੱਧਰ ਉਲਝ ਕੇ ਅਸੀਂ ਅਸਲ ਨਿਸ਼ਾਨਾ ਛੱਡ ਦਈਏ। ਅਸਲ ਨਿਸ਼ਾਨਾ ਸਾਡਾ ਪਰਮੇਸ਼ੁਰ ਦੀ ਪ੍ਰਾਪਤੀ ਹੈ। ਪਰਮੇਸ਼ੁਰ ਦੀ ਪ੍ਰਾਪਤੀ ਲਈ ਸਿਮਰਨ ਦੀ ਲੋੜ ਹੈ, ਬੰਦਗੀ ਦੀ ਲੋੜ ਹੈ, ਭਗਤੀ ਦੀ ਸੇਵਾ ਦੀ ਲੋੜ ਹੈ। ਤਾਂ ਤੇ ਸਾਨੂੰ ਭਜਨ ਬੰਦਗੀ ਗੁਰਬਾਣੀ ਅੰਦਰ ਉਨਾ ਕੁ ਮਹਾਰਾਜ ਕਹਿੰਦੇ ਗਿਆਨ ਲਓ, ਮਨ ਸਮਝਾਵਨ ਕਾਰਨੇ ਕਛੂਕ ਪੜੀਏ ਗਿਆਨ। ਜੇ ਅਸੀਂ ਬਹੁਤੀ ਜ਼ਿਆਦਾ ਹੀ ਗਿਆਨ ਹੀ ਘੋਟੀ ਗਏ ਫਿਰ ਭਗਤੀ ਦਾ ਤਾਂ ਤਿਆਗ ਹੀ ਹੋ ਜਾਵੇਗਾ, ਫਿਰ ਅਸੀਂ ਹੋਰ ਹੀ ਪਾਸੇ ਚਲੇ ਜਾਵਾਂਗੇ। ਇਸ ਕਰਕੇ ਆਪਣੇ ਮੁੱਖ ਨਿਸ਼ਾਨੇ ਤੋਂ ਨਹੀਂ ਖੁੰਝਣਾ, ਮੁੱਖ ਨਿਸ਼ਾਨਾ ਸਾਡਾ ਜਿਹੜਾ ਨਾਮ ਜਪਣ ਦਾ ਉਹਦੇ ਉੱਤੇ ਹੀ ਰਹਿਣਾ ਆਪਾਂ ਨੇ। ਬਾਕੀ ਇੱਧਰ ਉੱਧਰ ਠੀਕ ਆ, ਥੋੜ੍ਹਾ ਜਿਹਾ ਗਿਆਨ ਹੋਣਾ ਤਾਂ ਚੰਗਾ, ਪਰ ਬਹੁਤਾ ਜ਼ਿਆਦਾ ਹੀ ਗਿਆਨ ਹੋ ਗਿਆ, ਜਦੋਂ ਬਹੁਤ ਅਫਲਾਤੂ ਬੜਾ ਗਿਆਨਵਾਨ ਹੋ ਗਿਆ, 45 ਬੁੱਤ ਬਣਾ ਲਏ ਆਪਣੇ ਵਰਗੇ, ਲੰਮੇ ਪਾ ਲਏ ਤਾਂ ਮਰਨ ਲੱਗਿਆ, ਲੰਮਾ ਪੈ ਗਿਆ। ਕਹਿੰਦੇ ਜਮਦੂਤ ਲੈਣ ਆਉਣ ਅਤੇ ਉਹ ਆਖਣ ਵੀ ਹੈ ਕਿਹੜਾ, ਇਹਨਾਂ 'ਚ ਅਫਲਾਤੂ ਵਾਪਸ ਮੁੜ ਗਏ। ਕਹਿੰਦੇ ਧਰਮਰਾਜ ਨੂੰ ਜਾ ਕੇ ਕਹਿੰਦੇ ਜੀ ਅਫਲਾਤੂ ਤਾਂ ਮਿਲਦਾ ਨਹੀਂ, ਉਹ 45 ਜਾਣੇ ਇੱਕੋ ਜਿਹੇ ਪਏ ਨੇ ਉੱਥੇ। ਉਹ ਕਹਿੰਦੇ ਮੈਨੂੰ ਪਤਾ ਉਹ ਬਹੁਤ ਸਿਆਣਾ ਬਣਦਾ ਆਪਣੇ ਆਪ 'ਚ। ਕਹਿੰਦੇ ਤੁਸੀਂ ਜਾ ਕੇ ਕਿਹਾ ਆਹ ਬੁੱਤ ਚੰਗਾ, ਦੂਜਾ ਤੀਜਾ ਚੰਗਾ, ਆਹ ਵੀ ਚੰਗਾ, ਆਹ ਵੀ ਚੰਗਾ, ਇਹਦਾ ਥੋੜ੍ਹਾ ਜਿਹਾ ਨੱਕ ਬਿੰਗਾ, 5ਵੇਂ 6ਵੇਂ 'ਤੇ ਜਾ ਕੇ ਕਹਿ ਦਿਓ। ਕਹਿੰਦੇ ਜਿਹੜਾ ਅਸਲੀ ਹੋਊ ਉੱਠ ਕੇ ਬੈਠਾ ਹੋਊ ਕਹੂ ਕੀ ਇਹ ਕਿਹੜਾ, ਬਸ ਉਹ ਨਹੀਂ ਫੜ ਲਿਆ ਜਾ ਕੇ। ਕਹਿੰਦੇ ਜਿਹੜਾ ਬਹੁਤਾ ਸਿਆਣਾ ਬਣਦਾ ਉਹਨੂੰ ਦੇਖ ਲੈਂਦੇ ਆਪਾਂ। ਜਦੋਂ ਜਾ ਕੇ ਉਹਨਾਂ ਨੇ ਕਿਹਾ ਠੀਕ ਆ ਠੀਕ ਆ, ਬੜੇ ਸੋਹਣੇ ਬੁੱਤ ਬਣਾਏ ਨੇ, ਆਹਦਾ ਥੋੜ੍ਹਾ ਨੱਕ ਬਿੰਗਾ ਬਣ ਗਿਆ ਉਹ ਜਿਹੜਾ ਅਸਲੀ ਸੀ ਉੱਠ ਕੇ ਬੈਠਾ। ਕਹਿੰਦਾ ਕੌਣ ਕਹਿੰਦਾ ਨੱਕ ਬਿੰਗਾ? ਕਹਿੰਦੇ ਤੇਰੀ ਲੋੜ ਸੀ, ਆ ਜਾ ਇੱਧਰ। ਉਹ ਫੜ ਕੇ ਲੈ ਗਏ ਉਸੇ ਵਕਤ। ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜੀ ਬਹੁਤੀ ਸਿਆਣਪ ਇਹਨੇ ਖਰਾਬ ਕਰਦੀ ਹੁੰਦੀ ਹੈ। ਸਿਆਣਪ ਉਹ ਜਿਹੜੀ ਸਿਆਣਪ ਸਤਿਗੁਰੂ ਦੇਣ, ਬਾਕੀ ਤਾਂ ਸਾਰੀ ਇਆਣਪ ਹੀ ਹੈ। ਇਆਨੜੀਏ ਮਨੜਾ ਕਾਇ ਕਰੇ, ਆਪਣਾ ਘਰ ਹਰ ਰੰਗੋ ਕੀ ਨਾ ਮਾਣੇ। ਮਹਾਰਾਜ ਕਹਿੰਦੇ ਰੰਗ ਆਨੰਦ ਨੂੰ ਮਾਣੋ, ਪਰਮਾਤਮਾ ਦੇ ਨੂੰ। ਇਸ ਕਰਕੇ ਸਿਮਰਨ ਜ਼ਿਆਦਾ ਕਰੋ। ਵਾਹਿਗੁਰੂ अपनी भक्ति लाए, अपनी भक्ति लाए, वाहे गुरु 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 वाहे गुरु